ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਹੈ ਜਿਸ ਦਾ ਸਿਰਲੇਖ ਹੈ ਗੁਰੂ ਜੀ ਦੇ ਤੀਰ। ਇਸ ਵਿੱਚ ਅਲੱਗ ਅਲੱਗ ਸਿਰਲੇਖਾਂ ਹੇਠ ਕਈ ਲਿਖਤਾਂ ਹਨ। ਅਗਲੀ ਲਿਖਤ ਦਾ ਸਿਰਲੇਖ ਹੈ, ਸੰਤ ਪੁਰਸ਼ਾਂ ਦੇ ਬਚਨ ਉਹ ਤੀਰ ਆਉਂਦੇ ਹਨ ਜੋ ਹਿਰਦੇ ਨੂੰ ਵਿੰਨ ਸੁੱਟਦੇ ਹਨ। ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਇੱਥੋਂ ਤੱਕ ਕਿ ਸਾਧ ਮੁਰਾ ਦੇ ਸਿਮਰਨ ਰਤੇ ਜੀਵੜੇ ਦੇ ਸਿੱਧੇ ਸਾਧੇ ਸ਼ਬਦ ਵੀ ਜਗਿਆਸੂਆਂ ਦੀ ਆਤਮਾ ਨੂੰ ਟੁੰਬ ਜਾਂਦੇ ਹਨ ਅਤੇ ਉਹਨਾਂ ਦਾ ਪ੍ਰਭਾਵ ਉਹਨਾਂ ਤੀਰਾਂ ਵਰਗਾ ਹੁੰਦਾ ਹੈ ਜੋ ਕਿਸੇ ਸ਼ਕਤੀਵਾਰ ਕਮਾਨ ਵਿੱਚੋਂ ਚਲਾਏ ਜਾਂਦੇ ਹਨ। ਇਹਨਾਂ ਨਾਲ ਬੰਦਾ ਕਾਇਲ ਹੋ ਜਾਂਦਾ ਹੈ ਅਤੇ ਉਹ ਕੁਛ ਪੁੱਛਣ ਪੁਛਾਉਣ ਜੋਗਾ ਨਹੀਂ ਰਹਿੰਦਾ। ਇਹ ਗੱਲ ਕੋਈ ਇੱਕ ਦੋ ਸਾਲ ਲਈ ਨਹੀਂ ਵਾਪਰਦੀ, ਸਗੋਂ ਸਦਾ ਲਈ ਨਿਭਦੀ ਹੈ। ਹਾਂਜੀ, ਫਿਰ ਦੁਹਰਾ ਦੇਈਏ। ਇੱਥੋਂ ਤੱਕ ਕਿ ਸਾਧ ਮੁਰਾ ਦੇ ਸਿਮਰਨ ਰਤੇ ਜੀਵੜੇ ਦੇ ਸਿੱਧੇ ਸਾਧੇ ਸ਼ਬਦ ਵੀ ਜਗਿਆਸੂਆਂ ਦੀ ਆਤਮਾ ਨੂੰ ਟੁੰਬ ਜਾਂਦੇ ਹਨ ਅਤੇ ਉਹਨਾਂ ਦਾ ਪ੍ਰਭਾਵ ਉਹਨਾਂ ਤੀਰਾਂ ਵਰਗਾ ਹੁੰਦਾ ਹੈ ਜੋ ਕਿਸੇ ਸ਼ਕਤੀਵਰ ਕਮਾਨ ਵਿੱਚੋਂ ਚਲਾਏ ਜਾਂਦੇ ਹਨ। ਇਹਨਾਂ ਨਾਲ ਬੰਦਾ ਘਾਇਲ ਹੋ ਜਾਂਦਾ ਹੈ ਅਤੇ ਉਹ ਕੁਛ ਪੁੱਛਣ ਪੁਛਾਉਣ ਜੋਗਾ ਨਹੀਂ ਰਹਿੰਦਾ। ਇਹ ਗੱਲ ਕੋਈ ਇੱਕ ਦੋ ਸਾਲ ਲਈ ਨਹੀਂ ਵਾਪਰਦੀ, ਸਗੋਂ ਸਦਾ ਲਈ ਨਿਭਦੀ ਹੈ। ਕੁਝ ਹੋਰ ਨਾ ਪੁੱਛੋ, ਬਸ ਨਵਾਂ ਜੀਵਨ ਆਰੰਭ ਕਰੋ। ਇਤਨਾ ਕੁਝ ਹੀ ਕਾਫੀ ਹੈ। ਹੁਣ ਤੁਸੀਂ ਉਸ ਪ੍ਰਭੂ ਦੇ ਹੋ ਚੁੱਕੇ ਹੋ, ਉਹ ਤੁਹਾਡਾ ਹੋ ਚੁੱਕਾ ਹੈ। ਤੁਸੀਂ ਉਸ ਉੱਤੇ ਇਸ ਤਰ੍ਹਾਂ ਭਰੋਸਾ ਰੱਖੋ ਜਿਵੇਂ ਇੱਕ ਇਸਤਰੀ ਮਰਦ 'ਤੇ ਭਰੋਸਾ ਰੱਖਦੀ ਹੈ ਜਿਸ ਦੀ ਕਿ ਉਹ ਹੋ ਚੁੱਕੀ ਹੁੰਦੀ ਹੈ। ਇਹ ਤਾਂ ਸਿਮਰਨ ਦਾ ਅਮਲੀ ਜੀਵਨ ਹੁੰਦਾ ਹੈ ਜੋ ਮਹਾਨ ਵਿਅਕਤੀਆਂ ਨੂੰ ਸਦਾ ਉਤਸ਼ਾਹਤ ਰੱਖਦਾ ਹੈ। ਉਹ ਉਹਨਾਂ ਬੁੱਧੀਜੀਵੀਆਂ ਦੇ ਕੋਲੋਂ ਪਾਸਾ ਵੱਟ ਕੇ ਲੰਘ ਜਾਂਦੇ ਹਨ ਜੋ ਅਸਲੀ ਮਹੱਤਵ 'ਤੇ ਅਭਿੱਜ ਰਹਿ ਕੇ ਸ਼ਬਦਾਂ ਦੇ ਬਾਣ ਚਲਾਉਂਦੇ ਰਹਿੰਦੇ ਹਨ। ਹਾਂਜੀ, ਫਿਰ ਦੁਹਰਾ ਦੇਈਏ। ਤੁਸੀਂ ਉਸ ਉੱਤੇ ਇਸ ਤਰ੍ਹਾਂ ਭਰੋਸਾ ਰੱਖੋ ਜਿਵੇਂ ਕਿ ਇਸਤਰੀ ਮਰਦ 'ਤੇ ਭਰੋਸਾ ਰੱਖਦੀ ਹੈ ਜਿਸ ਦੀ ਕਿ ਉਹ ਹੋ ਚੁੱਕੀ ਹੁੰਦੀ ਹੈ। ਇਹ ਤਾਂ ਸਿਮਰਨ ਦਾ ਅਮਲੀ ਜੀਵਨ ਹੁੰਦਾ ਹੈ ਜੋ ਮਹਾਨ ਵਿਅਕਤੀਆਂ ਨੂੰ ਸਦਾ ਉਤਸ਼ਾਹਿਤ ਰੱਖਦਾ ਹੈ। ਉਹ ਉਹਨਾਂ ਬੁੱਧੀਜੀਵੀਆਂ ਦੇ ਕੋਲੋਂ ਪਾਸਾ ਵੱਟ ਕੇ ਲੰਘ ਜਾਂਦੇ ਹਨ ਜੋ ਅਸਲੀ ਮਹੱਤਵ ਤੋਂ ਅਭਿੱਜ ਰਹਿ ਕੇ ਸ਼ਬਦਾਂ ਦੇ ਬਾਣ ਚਲਾਉਂਦੇ ਰਹਿੰਦੇ ਹਨ। ਅਗਲਾ ਜਿਹੜਾ ਸਿਰਲੇਖ ਹੈ ਉਹ ਹੈ, ਆਤਮਿਕ ਜੀਵਨ ਦੀ ਅਨੰਤ ਵਨ ਸੁਵੰਤਾ। ਜੀਵਨ ਦਾ ਜੋ ਕੁਝ ਸਾਕਾਰ ਦਿਖਾਈ ਦਿੰਦਾ ਹੈ ਇਹ ਉਸ ਤੋਂ ਬਹੁਤ ਕੁਝ ਵਧੇਰੇ ਹੁੰਦਾ ਹੈ। ਮਨੁੱਖ ਦਾ ਆਪਣੇ ਆਪੇ ਨੂੰ ਇਕਾਗਰ ਚਿਤ ਹੋ ਮਹਾਨ ਗੁਰੂ ਨਾਲ ਜੋੜ ਲੈਣਾ ਸਿਮਰਨ ਦੁਆਰਾ ਉਸ ਸ਼ਾਂਤੀ ਅਤੇ ਸ਼ਕਤੀ ਦਾ ਬਣਦਾ ਜੋੜ ਹੁੰਦਾ ਹੈ ਜਿਸ ਨੂੰ ਕਿ ਅਸੀਂ ਸਿਮਰਨ ਦਾ ਫਲ ਕਹਿ ਸਕਦੇ ਹਾਂ। ਪਰ ਫਿਰ ਵੀ ਇਸ ਪਰਮਾਨੰਦ ਦਾ ਅੰਦਰਲੀ ਗਿਰੀ ਜਾਂ ਕੇਂਦਰ ਬਿੰਦੂ ਸਿਮਰਨ ਹੀ ਹੁੰਦਾ ਹੈ। ਇਸ ਲਈ ਜਦੋਂ ਤੁਸੀਂ ਕਿਸੇ ਇੱਕੋ ਸੱਚ ਉੱਤੇ ਆਪਣੇ ਆਪ ਨੂੰ ਕੇਂਦਰਿਤ ਕਰਦੇ ਹੋ ਅਤੇ ਇਸ ਉੱਤੇ ਪੂਰਨ ਅਭਿਆਸ ਨਾਲ ਜੁੜਦੇ ਹੋ ਤਾਂ ਇਸ ਸੱਚ ਤੋਂ ਬਹੁਤ ਕੁਝ ਪਰੇ ਦਾ ਵੀ ਤੁਹਾਨੂੰ ਬੋਧ ਹੋ ਜਾਂਦਾ ਹੈ। ਸਿਮਰਨ ਦਾ ਜੀਵਨ ਹਰ ਪ੍ਰਕਾਰ ਦੇ ਦੋਸ਼ਪੂਰਨ ਵਰਣਾ ਤੋਂ ਪਰੇ ਹੈ ਅਤੇ ਬੌਧਿਕ ਤੌਰ 'ਤੇ ਇਸ ਦਾ ਕੋਈ ਵੀ ਠੀਕ ਠਾਕ ਪ੍ਰਮਾਣ ਪੇਸ਼ ਨਹੀਂ ਕੀਤਾ ਜਾ ਸਕਦਾ। ਹਾਂਜੀ, ਫਿਰ ਦੁਹਰਾ ਦੇਈਏ। ਮਨੁੱਖ ਦਾ ਆਪਣੇ ਆਪ ਨੂੰ ਇਕਾਗਰ ਚਿੱਤ ਤੋਂ ਮਹਾਨ ਗੁਰੂ ਨਾਲ ਜੋੜ ਲੈਣਾ ਸਿਮਰਨ ਦੁਆਰਾ ਉਸ ਸ਼ਾਂਤੀ ਅਤੇ ਸ਼ਕਤੀ ਦਾ ਬਣਦਾ ਜੋੜ ਹੁੰਦਾ ਹੈ ਜਿਸ ਨੂੰ ਕਿ ਅਸੀਂ ਸਿਮਰਨ ਦਾ ਫਲ ਕਹਿ ਸਕਦੇ ਹਾਂ। ਪਰ ਫਿਰ ਵੀ ਇਸ ਪਰਮ ਆਨੰਦ ਦਾ ਅੰਦਰਲੀ ਗਿਰੀ ਜਾਂ ਕੇਂਦਰ ਬਿੰਦੂ ਸਿਮਰਨ ਹੀ ਹੁੰਦਾ ਹੈ। ਇਸ ਲਈ ਜਦੋਂ ਤੁਸੀਂ ਕਿਸੇ ਇੱਕੋ ਸੱਚ ਉੱਤੇ ਆਪਣੇ ਆਪ ਨੂੰ ਕੇਂਦਰਿਤ ਕਰਦੇ ਹੋ ਅਤੇ ਇਸ ਉੱਤੇ ਪੂਰਨ ਅਭਿਆਸ ਨਾਲ ਜੁੜਦੇ ਹੋ ਤਾਂ ਇਸ ਸੱਚ ਤੋਂ ਬਹੁਤ ਕੁਝ ਪਰੇ ਦਾ ਵੀ ਤੁਹਾਨੂੰ ਬੋਧ ਹੋ ਜਾਂਦਾ ਹੈ। ਸਿਮਰਨ ਦਾ ਜੀਵਨ ਹਰ ਪ੍ਰਕਾਰ ਦੇ ਦੋਸ਼ਪੂਰਨ ਵਰਣਨਾ ਤੋਂ ਪਰੇ ਹੈ ਅਤੇ ਬੌਧਿਕ ਤੌਰ 'ਤੇ ਇਸ ਦਾ ਕੋਈ ਵੀ ਠੀਕ ਠਾਕ ਪ੍ਰਮਾਣ ਪੇਸ਼ ਨਹੀਂ ਕੀਤਾ ਜਾ ਸਕਦਾ। ਇਹ ਤਾਂ ਜੀਵਨ ਦੀ ਪੂਰਨਤਾ ਹੁੰਦੀ ਹੈ। ਇਹ ਤਾਂ ਇੱਕ ਸੌਂਦਰਮੇ ਬੋਧ ਹੈ। ਇੱਕ ਰੂਪ ਵਿੱਚ ਇਹ ਮਨੁੱਖ ਮਾਤਰ ਦਾ ਪ੍ਰੇਮ ਹੈ, ਦੂਜੇ ਰੂਪ ਵਿੱਚ ਪ੍ਰਭੂ ਪ੍ਰੀਤਮ ਦਾ ਪ੍ਰੇਮ ਅਤੇ ਫਿਰ ਕਿਸੇ ਦਾ ਵੀ ਨਹੀਂ। ਇੱਕ ਅਰਥਾਂ ਵਿੱਚ ਤਾਂ ਇਹ ਅਗੋਚਰ ਜਗਤ ਦੀ ਤ੍ਰੈਗੁਣ ਅਤੀਤ ਪਰਮ ਚੇਤਨਤਾ ਹੈ ਜਿਸ ਨੂੰ ਕਿਸੇ ਪ੍ਰਤੀਕਾਂ ਜਾਂ ਚਿੰਨ੍ਹਾਂ ਵਿੱਚ ਨਹੀਂ ਬਣਿਆ ਜਾ ਸਕਦਾ। ਪਰ ਦੂਜੇ ਅਰਥਾਂ ਵਿੱਚ ਇੱਕ ਅਜਿਹਾ ਅਰਧ ਸੱਚ ਆਉਂਦਾ ਹੈ ਜਿਸ ਨੂੰ ਵਹਿਮ ਭਰਮ ਅਤੇ ਜਜ਼ਬਿਆਂ ਦੇ ਧਾਗਿਆਂ ਨਾਲ ਬੰਨਿਆ ਜਾਂਦਾ ਹੈ। ਇੱਕ ਰੂਪ ਵਿੱਚ ਤਾਂ ਇਹ ਸੰਪੂਰਨ ਪਸ਼ੂ ਜੀਵਨ ਵਾਲਾ ਪੱਧਰ ਹੋ ਸਕਦਾ ਹੈ ਅਤੇ ਦੂਜੇ ਅਰਥਾਂ ਵਿੱਚ ਪੂਰਨ ਨਿਰਵਾਣ ਦਾ। ਕਿਸੇ ਸਮੇਂ ਦਾਲ ਰੋਟੀ ਦੇ ਕਰਮ ਨਾਲ ਜੁੜਿਆ ਹੁੰਦਾ ਹੈ ਅਤੇ ਦੂਜੇ ਸਮੇਂ ਮੌਤ ਵਰਗੀ ਭੁੱਖਮਰੀ ਨਾਲ। ਤੁਸੀਂ ਇਸ ਆਵੇਸ਼ਗਤ ਪ੍ਰੇਰਨਾ ਯਾਨੀ ਅੰਬਰੀ ਕਾਂਗ ਨੂੰ ਕਿਸੇ ਇੱਕ ਰੂਪ ਜਾਂ ਮਨੋਦਸ਼ਾ ਨਾਲ ਨਹੀਂ ਜੋੜ ਸਕਦੇ। ਇਸ ਲਈ ਇਸ ਸੰਬੰਧੀ ਤੁਹਾਡਾ ਸਾਰਾ ਫਲਸਫਾ ਅਤੇ ਦਰਸ਼ਨ ਦੂਰੋਂ ਹੀ ਪਰਬਤ ਸ਼ਿਖਰਾਂ ਦੇ ਮਨੋਰ ਦ੍ਰਿਸ਼ ਨੂੰ ਵੇਖਣ ਸਮਾਨ ਹੈ। ਫਿਰ ਦੁਹਰਾ ਦਈਏ, ਇੱਕ ਰੂਪ ਵਿੱਚ ਤਾਂ ਇਹ ਸੰਪੂਰਨ ਪਸ਼ੂ ਜੀਵਨ ਵਾਲਾ ਪੱਧਰ ਹੋ ਸਕਦਾ ਹੈ ਅਤੇ ਦੂਜੇ ਅਰਥਾਂ ਵਿੱਚ ਪੂਰਨ ਨਿਰਵਾਣ ਦਾ। ਕਿਸੇ ਸਮੇਂ ਇਹ ਦਾਲ ਰੋਟੀ ਦੇ ਕਰਮ ਨਾਲ ਜੁੜਿਆ ਹੁੰਦਾ ਹੈ ਅਤੇ ਦੂਜੇ ਸਮੇਂ ਮੌਤ ਵਰਗੀ ਭੁੱਖਮਰੀ ਨਾਲ। ਤੁਸੀਂ ਇਸ ਆਵੇਸ਼ਗਤ ਪ੍ਰੇਰਨਾ ਯਾਨੀ ਅੰਬਰੀ ਕਾਂਗ ਨੂੰ ਕਿਸੇ ਇੱਕ ਰੂਪ ਜਾਂ ਮਨੋਦਸ਼ਾ ਨਾਲ ਨਹੀਂ ਜੋੜ ਸਕਦੇ। ਇਸ ਲਈ ਇਸ ਸੰਬੰਧੀ ਤੁਹਾਡਾ ਸਾਰਾ ਫਲਸਫਾ ਅਤੇ ਦਰਸ਼ਨ ਦੂਰੋਂ ਹੀ ਪਰਬਤ ਸ਼ਿਖਰਾਂ ਦੇ ਮਨੋਹਰ ਦ੍ਰਿਸ਼ ਨੂੰ ਵੇਖਣ ਸਮਾਨ ਹੈ। ਕਦੀ ਤੁਸੀਂ ਉਹਨਾਂ ਨੂੰ ਸੂਰਜ ਦੀ ਸੁਨਹਿਰੀ ਧੁੱਪ ਵਿੱਚ ਤੱਕਦੇ ਹੋ, ਕਦੀ ਗਾੜੀ ਧੁੰਦ ਵਿੱਚ। ਰੰਗਾਂ ਰੂਪਾਂ ਦੀ ਇਹ ਅਨੰਤ ਰੂਪ ਦੀ ਵਨ ਸੁਵੰਤਾ ਹੀ ਤੁਹਾਡੇ ਸਮਿਤ ਸ਼ਾਬਦਿਕ ਵਰਣਨ ਵਿੱਚ ਸਾਕਾਰ ਹੁੰਦੀ ਹੈ। ਇਸ ਦੇ ਵਨ ਸੁਵੰਨੇ ਰੰਗਾਂ ਨੂੰ ਨਾ ਤਾਂ ਤੁਹਾਡੇ ਸੁਰਾਂਗਲੇ ਚਿੱਤਰ ਹੀ ਪੂਰੀ ਤਰ੍ਹਾਂ ਸਾਕਾਰ ਕਰ ਸਕਦੇ ਹਨ ਅਤੇ ਨਾ ਹੀ ਤੁਹਾਡੀ ਕਵਿਤਾ। ਭਾਵੇਂ ਉਹ ਕਿੰਨੇ ਵੀ ਸੰਗੀਤਮਈ ਤਾਲਾਂ ਅਤੇ ਅਲੰਕਾਰਾਂ ਵਿੱਚ ਸੰਗਠਿਤ ਕਿਉਂ ਨਾ ਹੋਵੇ, ਜੋ ਕੁਝ ਵੀ ਸਾਨੂੰ ਆਤਮਾ ਵਿੱਚ ਡੂੰਘੇ ਅਨੁਭਵ ਦੇ ਰੂਪ ਵਿੱਚ ਪ੍ਰਾਪਤ ਹੁੰਦਾ ਹੈ ਉਹ ਸਾਡੇ ਸ਼ਬਦਾਂ ਅਤੇ ਹੰਝੂਆਂ ਤੋਂ ਵਧੇਰੇ ਡੂੰਘੇਰਾ ਅਤੇ ਗਹਿਰ ਗੰਭੀਰ ਹੁੰਦਾ ਹੈ। ਜਦੋਂ ਅਸੀਂ ਕਿਸੇ ਉਸ ਵਸਤੂ ਦਾ ਪੂਰਾ ਪੂਰਾ ਵਰਣਨ ਨਹੀਂ ਕਰ ਸਕਦੇ ਜਿਸ ਨੂੰ ਅਸੀਂ ਚੰਗੀ ਤਰ੍ਹਾਂ ਵੇਖਦੇ ਭਾਖਦੇ ਹਾਂ, ਤਾਂ ਫਿਰ ਆਤਮਾ ਦੀਆਂ ਦਿਸ਼ਾਵਾਂ ਅਤੇ ਵਰਤਾਰਿਆਂ ਬਾਰੇ ਠੀਕ ਵੇਰਵੇ ਦੇ ਕੇ ਕਥਨ ਕਰ ਸਕਣਾ ਕਿਵੇਂ ਸੰਭਵ ਹੋ ਸਕਦਾ ਹੈ? ਇਸ ਦੇ ਤਾਂ ਅਸੰਗ ਚਲਕਾਰੇ ਹੀ ਕਥਨ ਕੀਤੇ ਜਾ ਸਕਦੇ ਹਨ, ਕਿਉਂ ਜੋ ਇਹ ਸਭ ਕੁਝ ਅੰਬਰੀ ਕਾਂਗ ਅਧੀਨ ਹੀ ਵਾਪਰ ਰਿਹਾ ਹੁੰਦਾ ਹੈ। ਸਿਮਰਨ ਤਾਂ ਪ੍ਰੇਮ ਦੀ ਪ੍ਰੇਰਨਾ ਦੇ ਪ੍ਰਕਾਸ਼ ਵਿੱਚ ਮਨੁੱਖ ਦਾ ਜਗਮਗਾ ਉੱਠਣਾ ਹੈ। ਹਾਂਜੀ, ਫਿਰ ਦੁਹਰਾ ਦਈ, ਜਦੋਂ ਅਸੀਂ ਕਿਸੇ ਵਸਤੂ ਦਾ ਪੂਰਾ ਪੂਰਾ ਵਰਣਨ ਨਹੀਂ ਕਰ ਸਕਦੇ ਜਿਸ ਨੂੰ ਕਿ ਅਸੀਂ ਚੰਗੀ ਤਰ੍ਹਾਂ ਵੇਖਦੇ ਭਾਖਦੇ ਹਾਂ, ਤਾਂ ਫਿਰ ਆਤਮਾ ਦੀਆਂ ਦਸ਼ਾਵਾਂ ਅਤੇ ਵਰਤਾਰਿਆਂ ਬਾਰੇ ਠੀਕ ਵੇਰਵੇ ਦੇ ਕੇ ਕਥਨ ਕਰ ਸਕਣਾ ਕਿਵੇਂ ਸੰਭਵ ਹੋ ਸਕਦਾ ਹੈ? ਇਸ ਦੇ ਤਾਂ ਅਸ਼ੰਕ ਚਲਕਾਰੇ ਹੀ ਕਥਨ ਕੀਤੇ ਜਾ ਸਕਦੇ ਹਨ, ਕਿਉਂ ਜੋ ਇਹ ਸਭ ਕੁਝ ਅੰਬਰੀ ਕਾਂਗ ਅਧੀਨ ਹੀ ਵਾਪਰ ਰਿਹਾ ਹੁੰਦਾ ਹੈ। ਸਿਮਰਨ ਤਾਂ ਪ੍ਰੇਮ ਦੀ ਪ੍ਰੇਰਨਾ ਦੇ ਪ੍ਰਕਾਸ਼ ਵਿੱਚ ਮਨੁੱਖ ਦਾ ਜਗਮਗਾ ਉੱਠਣਾ ਹੈ। ਅਗਲਾ ਸਿਰਲੇਖ ਹੈ ਅਬੋਲ ਭਾਸ਼ਾ। ਅਬੋਲ ਰਹਿ ਕੇ ਵਿਚਰਨ ਦਾ ਯਤਨ ਕਰੋ। ਨਾਮਰਤਾ ਜੀਵਨ ਹੀ ਆਪਣੇ ਆਪ ਵਿੱਚ ਸਭ ਤੋਂ ਵੱਡੀ ਅਭਿਵਿਅਕਤੀ ਹੈ। ਹੁਣ ਤੇ ਹੋਣ ਦਾ ਅਹਿਸਾਸ ਜਾਂ ਸਾਰ ਜਾਂ ਆਧਾਰ ਨਹੀਂ ਹੈ, ਭਾਵ ਉਸਦਾ ਹੋ ਰਹਿਣਾ ਹੀ ਭਰੋਸੇ ਦਾ ਸਾਰ ਨਹੀਂ ਹੈ। ਦੂਰ ਪਰੇ ਉਹ ਤਨੁਕਤਾਰੀ ਬੈਠਾ ਹੈ, ਉਧਰ ਤੱਕੋ ਕਿ ਉਸਦੇ ਤੀਰ ਨੇ ਤੁਹਾਨੂੰ ਵਿੰਨ ਸੁੱਟਿਆ ਹੈ। ਹਾਂਜੀ, ਫਿਰ ਦੁਹਰਾ ਦਈ, ਅਬੋਲ ਰਹਿ ਕੇ ਵਿਚਰਨ ਦਾ ਯਤਨ ਕਰੋ। ਨਾਮਰਤਾ ਜੀਵਨ ਹੀ ਆਪਣੇ ਆਪ ਵਿੱਚ ਸਭ ਤੋਂ ਵੱਡੀ ਅਭਿਵਿਅਕਤੀ ਹੈ। ਹੁਣ ਤੇ ਹੋਣ ਦਾ ਅਹਿਸਾਸ ਦਾ ਸਾਰ ਜਾਂ ਆਧਾਰ ਨਹੀਂ ਹੈ, ਯਾਨੀ ਉਸਦਾ ਹੋ ਰਹਿਣਾ ਹੀ ਭਰੋਸੇ ਦਾ ਸਾਰ ਨਹੀਂ ਹੈ। ਦੂਰ ਪਰੇ ਉਹ ਤਨੁਕਤਾਰੀ ਬੈਠਾ ਹੈ, ਉਧਰ ਤੱਕੋ ਕਿ ਉਸਦੇ ਤੀਰ ਨੇ ਤੁਹਾਨੂੰ ਵਿੰਨ ਸੁੱਟਿਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।